ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
SBS ਦੇ ਨਿਊਜ਼ ਡੈਸਕ ਤੋਂ ਮੈਂ ਹਰਲੀਨ ਕੌਰ ਸੁਹਾਣਾ ਤੁਹਾਡਾ ਸਵਾਗਤ ਕਰਦੀ ਹਾਂ। ਅੱਜ ਦੀਆਂ ਮੁੱਖ ਖਬਰਾਂ ਹਨ। ਤੁਰਕੀ ਅਤੇ ਸੀਰੀਆ ਵਿੱਚ ਭੂਚਾਲ ਨਾਲ ਮਰਨ ਵਾਲਿਆਂ ਦੀ ਗਿਣਤੀ 21,000 ਤੋਂ ਪਾਰ। ਖੋਜ ਅਤੇ ਬਚਾਅ ਵਿੱਚ ਮਦਦ ਲਈ ਇੱਕ ਆਸਟ੍ਰੇਲੀਆਈ ਐਮਰਜੈਂਸੀ ਟੀਮ ਤੁਰਕੀ ਜਾ ਰਹੀ ਹੈ। ਅਤੇ ਖੇਡਾਂ ਵਿੱਚ ਇੰਡੀਜੀਨੀਅਸ ਆਲ ਸਟਾਰਸ ਮਾਓਰੀ ਆਲ ਸਟਾਰਸ ਨੂੰ ਟੱਕਰ ਦੇਣ ਲਈ ਤਿਆਰ। ਤੇ ਆਓ ਹੁਣ ਸੁਣਦੇ ਹਾਂ ਖਬਰਾਂ ਵਿਸਥਾਰ ਨਾਲ। ਤੁਰਕੀ ਅਤੇ ਸੀਰੀਆ ਦੇ ਭੂਚਾਲਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ 21,000 ਤੋਂ ਪਾਰ ਹੋ ਗਈ ਹੈ ਅਤੇ ਇਸ ਦੇ ਹੋਰ ਵਧਣ ਦੀ ਉਮੀਦ ਹੈ। ਵਿਦੇਸ਼ ਮੰਤਰੀ ਪੈਨੀ ਵੋਂਗ ਨੇ ਆਸਟ੍ਰੇਲੀਆਈ ਨਾਗਰਿਕਾਂ ਬਾਰੇ ਇੱਕ ਅਪਡੇਟ ਪ੍ਰਦਾਨ ਕੀਤੀ ਹੈ ਜੋ ਇਸ ਹਫ਼ਤੇ ਦੇ ਸ਼ੁਰੂ ਵਿੱਚ ਵੱਡੇ ਭੂਚਾਲ ਦੇ ਸਮੇਂ ਤੁਰਕੀ ਵਿੱਚ ਸਨ। ਉਨ੍ਹਾਂ ਦਾ ਕਹਿਣਾ ਹੈ ਕਿ 2 ਆਸਟ੍ਰੇਲੀਅਨ ਅਜੇ ਵੀ ਲਾਪਤਾ ਹਨ ਪਰ 3 ਸੁਰੱਖਿਅਤ ਪਾਇਆ ਗਿਆ ਹੈ।
We have Turkish Australians who are there. I previously talked about 4 who were unaccounted for. I'm pleased that I can say one of the 4 Australians that we're aware of in the region is accounted for and safe. 2 remain unaccounted for and 1 has been reported as having died in these earthquakes. We're working to confirm those reports and I extend my condolences.
ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਤਬਾਹੀ ਦੀ ਪੂਰੀ ਹੱਦ ਅਜੇ ਸਪਸ਼ਟ ਨਹੀਂ ਹੈ। ਇਸ ਨੇ ਇੱਕ ਸੈਕੰਡਰੀ ਮਾਨਵਤਾਵਾਦੀ ਤਬਾਹੀ ਦੀ ਵੀ ਚੇਤਾਵਨੀ ਦਿੱਤੀ ਲੋਕਾਂ ਦੇ ਬੇਘਰ ਹੋਣ ਬਾਰੇ, ਖਾਸ ਕਰਕੇ ਉਹ ਬੱਚੇ ਜੋ ਬਿਨਾਂ ਮਾਤਾ ਪਿਤਾ ਤੋਂ ਰਹਿ ਗਏ ਹਨ। ਇੱਕ ਪ੍ਰਮੁੱਖ ਅੰਤਰਰਾਸ਼ਟਰੀ ਸਹਾਇਤਾ ਯਤਨ ਦੇ ਹਿੱਸੇ ਵਜੋਂ ਆਸਟ੍ਰੇਲੀਆਈ ਖੋਜ ਅਤੇ ਬਚਾਅ ਮਾਹਰ ਸਿਡਨੀ ਤੋਂ ਰਵਾਨਾ ਹੋ ਗਏ ਹਨ। ਆਸਟ੍ਰੇਲੀਆ ਨੇ ਤੁਰਕੀ ਦੇ ਅਧਿਕਾਰੀਆਂ ਅਤੇ ਐਮਰਜੈਂਸੀ ਸੇਵਾਵਾਂ ਨੂੰ ਉਨ੍ਹਾਂ ਦੇ ਖੋਜ ਅਤੇ ਰਿਕਵਰੀ ਕਾਰਜਾਂ ਵਿੱਚ ਮਦਦ ਕਰਨ ਲਈ 72 ਕਰਮਚਾਰੀ ਅਤੇ 22 ਟਨ ਉਪਕਰਣ ਤਾਇਨਾਤ ਕੀਤੇ ਹਨ। ਆਸਟ੍ਰੇਲੀਆਈ ਟੀਮ ਨੇ ਰਿਚਮੰਡ ਵਿੱਚ ਰਾਇਲ ਆਸਟ੍ਰੇਲੀਅਨ ਏਅਰਫੋਰਸ ਬੇਸ ਤੋਂ ਉਡਾਨ ਭਰੀ। ਡੈਰਲ ਡਨਬਰ ਟੀਮ ਦੇ ਟਾਸਕ ਫੋਰਸ ਲੀਡਰ ਹਨ ਅਤੇ ਉਨ੍ਹਾਂ ਨੇ ਕਿਹਾ ਕਿ ਅੰਤਰਰਾਸ਼ਟਰੀ ਸਹਾਇਤਾ ਟੀਮਾਂ ਦੇਸ਼ ਨੂੰ ਉਹ ਕਦਮ ਚੁੱਕਣ ਵਿੱਚ ਮਦਦ ਕਰ ਰਹੀਆਂ ਹਨ ਜਿਨ੍ਹਾਂ ਨਾਲ ਉਹ ਜਲਦੀ ਤੋਂ ਜਲਦੀ ਆਮ ਜ਼ਿੰਦਗੀ ਵੱਲ ਮੁੜ ਸਕਣ।
Working with the local Turkey Emergency Management Authorities and we were working to locate, access, provide medical care and then extricate any casual victims that we find in the collapsed buildings within the Turkey population.
New South Wales Fire and Rescue ਦੇ ਜਰਮੀ ਸਟੱਬਸ ਦਾ ਕਹਿਣਾ ਹੈ ਕਿ ਟੀਮ ਚੁਣੌਤੀਪੂਰਨ ਹਾਲਾਤਾਂ ਵਿੱਚ ਕੰਮ ਕਰੇਗੀ।
With every mission that we face, it's all about helping people within the community. Whether that's helping people who are alive or dead, it's all about supporting people within the community. What they will face people who are still in a living position and will also come across people who are deceased. It's all about supporting the community as best we can.
ਪੱਛਮੀ ਆਸਟ੍ਰੇਲੀਆ ਵਿੱਚ ਆਦਿਵਾਸੀ ਚੱਟਾਨ ਕਲਾ ਦੇ ਪ੍ਰਾਚੀਨ ਖੇਤਰਾਂ ਨੂੰ ਰਸਮੀ ਤੌਰ ਤੇ ਵਿਸ਼ਵ ਵਿਰਾਸਤ ਸੂਚੀ ਲਈ ਨਾਮਜ਼ਦ ਕੀਤਾ ਗਿਆ ਹੈ। ਜੇਕਰ ਸਵੀਕਾਰ ਕਰ ਲਿਆ ਜਾਂਦਾ ਹੈ ਤਾਂ ਮੁਰੂਗਿਆ ਨੈਸ਼ਨਲ ਪਾਰਕ ਇਸ ਦੀ ਆਦਿਵਾਸੀ ਸੱਭਿਆਚਾਰਕ ਮਹੱਤਤਾ ਦੇ ਕਾਰਨ ਵਿਸ਼ਵ ਵਿਰਾਸਤ ਦਰਜੇ ਲਈ ਸੂਚੀਬੱਧ ਆਸਟ੍ਰੇਲੀਆ ਵਿਚਲੀ ਸਿਰਫ ਦੂਜੀ ਸਾਈਟ ਬਣ ਜਾਵੇਗਾ। ਸੰਯੁਕਤ ਰਾਸ਼ਟਰ ਵਿਦਿਅਕ ਵਿਗਿਆਨਕ ਅਤੇ ਸਭਿਆਚਾਰਕ ਸੰਗਠਨ ਜਿਸ ਨੂੰ ਯੂਨੈਸਕੋ ਵੀ ਕਿਹਾ ਜਾਂਦਾ ਹੈ ਨਾਮਜ਼ਦਗੀ ਦਾ ਮੁਲਾਂਕਣ ਕਰੇਗਾ ਅਤੇ ਮੁਰੂਗਿਆ ਵਿਕਟੋਰੀਆ ਵਿੱਚ ਬੁਜਬਿਮ ਦੀ ਪ੍ਰਾਚੀਨ ਸਾਈਟ ਨਾਲ ਵਿਸ਼ਵ ਹੈਰੀਟੇਜ ਸਾਈਟ ਦਾ ਅਹੁਦਾ ਪ੍ਰਾਪਤ ਕਰਨ ਲਈ ਆਸਟ੍ਰੇਲੀਆ ਦੀ ਦੂਜੀ ਸਾਈਟ ਬਣ ਜਾਵੇਗਾ। ਦਹਾਕਿਆਂ ਤੋਂ ਮੁਰੂਗਿਆ ਦੇ ਪਰੰਪਰਾਗਤ ਰਖਵਾਲੇ 100,000 ਹੈਕਟੇਅਰ ਦੀ ਸਾਈਟ ਨੂੰ ਸੁਰੱਖਿਅਤ ਰੱਖਣ ਲਈ ਲੜ ਰਹੇ ਹਨ। ਵਾਤਾਵਰਣ ਮੰਤਰੀ ਤੈਨਿਆ ਪਿਲਬਰੇਸਕ ਨੇ ਕਿਹਾ ਕਿ ਰਸਮੀ ਨਾਮਜ਼ਦਗੀ ਅਗਲੇ ਸਾਲ ਜਨਵਰੀ ਵਿੱਚ ਯੂਨੈਸਕੋ ਵਿਸ਼ਵ ਵਿਰਾਸਤ ਕੇਂਦਰ ਨੂੰ ਜਾਵੇਗੀ।
This is a landscape that has such significance to the local traditional owners, but it also has globally important significance. It's important for all of humanity. We have evidence here of 50,000 years of continuous culture. And when you look at the incredible pieces of art around here, that in itself would be worth protecting.
ਵਿਦੇਸ਼ ਮੰਤਰੀ ਪੈਨੀ ਵੋਂਗ ਨੇ ਇੰਡੋਨੇਸ਼ੀਆ ਦੇ ਨਾਲ ਐਡੀਲੇਡ ਵਿਚ ਬਾਲੀ ਪ੍ਰਕਿਰਿਆ ਸਰਕਾਰ ਅਤੇ ਵਪਾਰਕ ਫੋਰਮ ਦੀ ਸਹਿ ਮੇਜ਼ਬਾਨੀ ਨੂੰ ਸਮੇਟ ਦਿੱਤਾ ਹੈ। ਲੋਕਾਂ ਦੀ ਤਸਕਰੀ, ਵਿਅਕਤੀਆਂ ਦੀ ਤਸਕਰੀ ਅਤੇ ਸੰਬੰਧਿਤ ਅੰਤਰਰਾਸ਼ਟਰੀ ਅਪਰਾਧ ਤੇ ਬਾਲੀ ਪ੍ਰਕਿਰਿਆ ਦੀ 8ਵੀਂ ਮੰਤਰੀ ਪੱਧਰੀ ਕਾਨਫਰੰਸ ਲਈ ਏਸ਼ੀਆ ਖੇਤਰ ਦੇ ਸਾਰੇ ਮੰਤਰੀ ਐਡੀਲੇਡ ਵਿਚ ਇਕੱਠੇ ਹੋਏ। ਮੰਤਰੀ ਵੋਂਗ ਅਤੇ ਉਸ ਦੇ ਇੰਡੋਨੇਸ਼ੀਆ ਹਮਰੁਤਬਾ ਨੇ ਆਧੁਨਿਕ ਗੁਲਾਮੀ ਨੂੰ ਖਤਮ ਕਰਨ ਦੇ ਤਰੀਕਿਆਂ ਸਮੇਤ ਨੈਤਿਕ ਵਪਾਰਕ ਅਭਿਆਸਾਂ ਨੂੰ ਅੱਗੇ ਵਧਾਉਣ ਦੇ ਉਪਾਵਾਂ ਤੇ ਚਰਚਾ ਕਰਨ ਲਈ ਉਦਯੋਗ ਦੇ ਨੇਤਾਵਾਂ ਨਾਲ ਮੁਲਾਕਾਤ ਕੀਤੀ। ਸ਼੍ਰੀਮਤੀ ਵੋਂਗ ਦਾ ਕਹਿਣਾ ਹੈ ਕਿ ਆਸਟ੍ਰੇਲੀਆਈ ਸਪਲਾਈ ਚੇਨ ਨੂੰ ਆਧੁਨਿਕ ਗੁਲਾਮੀ ਨਾਲ ਜੋੜਿਆ ਨਾ ਜਾਵੇ, ਇਹ ਯਕੀਨੀ ਬਣਾਉਣ ਲਈ ਘਰੇਲੂ ਕਾਨੂੰਨ ਨੂੰ ਵਧਾਇਆ ਜਾਵੇਗਾ। ਫੋਰਟੇਸਕਿਊ ਬੌਸ ਐਂਡਰਿਊ ਫੋਰੈਸਟ ਨੇ ਕਿਹਾ ਕਿ ਕਾਰੋਬਾਰ ਅਤੇ ਉਦਯੋਗਾਂ ਨੂੰ ਵੀ ਉਨ੍ਹਾਂ ਦੇ ਅਭਿਆਸਾਂ ਲਈ ਜ਼ਿੰਮੇਵਾਰ ਅਤੇ ਜਵਾਬਦੇਹ ਹੋਣਾ ਚਾਹੀਦਾ ਹੈ।
I don't think we'll end slavery by 2030, but what we can do is have the structures in place or falling into place that you can see the end of slavery from 2030. The importance for projects, for businesses, for all of us to put the line in the sand and set ourselves targets against that line in the sand. And it is a critical motivator for the human personality and of course for businesses.
ਸ਼ਰਨਾਰਥੀ ਕਾਰਕੂਨ ਸੰਘੀ ਸਰਕਾਰ ਦੀ ਨੀਤੀ ਵਿਚ ਇਕ ਵੱਡੀ ਤਬਦੀਲੀ ਦਾ ਸਵਾਗਤ ਕਰ ਰਹੇ ਹਨ, ਪਰ ਸਰਕਾਰ ਨੂੰ ਹੋਰ ਅੱਗੇ ਜਾਣ ਦੀ ਅਪੀਲ ਵੀ ਕਰ ਰਹੇ ਹਨ। ਇਮੀਗ੍ਰੇਸ਼ਨ ਮੰਤਰੀ ਐਂਡਰਿਊ ਗਾਇਲਜ਼ ਨੇ ਪਿਛਲੀ ਸਰਕਾਰ ਦੇ ਉਸ ਨਿਰਦੇਸ਼ ਨੂੰ ਉਲਟਾ ਦਿੱਤਾ ਹੈ ਜੋ ਸਮੁੰਦਰੀ ਰਸਤੇ ਤੋਂ ਸ਼ਰਨ ਮੰਗਣ ਵਾਲੇ ਲੋਕਾਂ ਨੂੰ ਆਸਟ੍ਰੇਲੀਆ ਵਿਚ ਆਪਣੇ ਪਰਿਵਾਰ ਨਾਲ ਦੁਬਾਰਾ ਮਿਲਣ ਤੋਂ ਰੋਕਦਾ ਸੀ। ਸਰਕਾਰ ਦਾ ਦਾਅਵਾ ਹੈ ਕਿ ਇਸ ਫੈਸਲੇ ਨਾਲ ਪਰਿਵਾਰ ਦੇ ਹਜ਼ਾਰਾਂ ਮੈਂਬਰਾਂ ਲਈ ਵੀਜ਼ਾ ਪ੍ਰੋਸੈਸਿੰਗ ਦਾ ਰਾਹ ਖੁੱਲ੍ਹ ਜਾਵੇਗਾ। ਅਫਗਾਨਿਸਤਾਨ ਅਤੇ ਈਰਾਨ ਦੇ ਬਿਨੈਕਾਰਾਂ ਦੇ ਪ੍ਰਭਾਵਿਤ ਸਭ ਤੋਂ ਵੱਡੇ ਸਮੂਹ ਹੋਣ ਦੀ ਉਮੀਦ ਹੈ। ਐਮਨੈਸਟੀ ਇੰਟਰਨੈਸ਼ਨਲ ਆਸਟ੍ਰੇਲੀਆ ਲਈ ਰੈਫਿਊਜੀ ਰਾਈਟਸ ਕੈਂਪੇਨਰ ਜ਼ਾਕੀ ਹਾਇਦਾਰੀ ਦਾ ਕਹਿਣਾ ਹੈ ਕਿ ਇਹ ਬੇਰਹਿਮ ਸ਼ਰਨਾਰਥੀ ਨੀਤੀ ਨੂੰ ਖਤਮ ਕਰਨ ਵੱਲ ਇੱਕ ਸਕਾਰਾਤਮਕ ਕਦਮ ਹੈ।
ਇਟ ਪ੍ਰੋਵਾਈਡਸ ਅ ਸੇਫਰ ਐਂਡ ਫਾਸਟਰ ਫੈਮਿਲੀ ਰੀਯੂਨੀਅਨ ਫਾਰ ਰੈਫਿਊਜੀਸ ਦੈਟ ਹੈਵ ਬੀਨ ਔਨ ਥਿਸ ਪਰਮਨੈਂਟ ਬੇਸਿਸ ਫਾਰ ਦਾ ਪਾਸਟ 10 ਇਅਰਸ। ਸੋ ਇਟ ਲੁਕਸ ਵੈਰੀ ਗੁੱਡ, ਲਾਈਕ ਇਟਸ ਅ ਵੈਲਕਮਿੰਗ ਨਿਊਜ਼ ਫਾਰ ਫੈਮਿਲੀ ਟੂ ਨੋ ਦੈਟ ਦੇ ਕੈਨ ਸੀ ਦੇਅਰ ਫੈਮਿਲੀਜ਼ ਐਂਡ ਦੇ ਕੈਨ ਬੀ ਰੀਯੂਨਾਈਟਿਡ ਵਿਦ ਦੇਅਰ ਫੈਮਿਲੀਜ਼ ਸੂਨਰ ਐਂਡ ਫਾਸਟਰ।
ਪਰ ਅਸਾਇਲਮ ਸੀਕਰ ਰਿਸੋਰਸ ਸੈਂਟਰ ਦਾ ਕਹਿਣਾ ਹੈ ਕਿ ਜਦੋਂ ਇਹ ਚੰਗਾ ਕਦਮ ਹੈ, ਇਹ ਅਜੇ ਵੀ ਸ਼ਰਨ ਮੰਗਣ ਵਾਲੇ ਉਨ੍ਹਾਂ ਲੋਕਾਂ ਨੂੰ ਰੋਕੇਗਾ ਜੋ ਸਥਾਈ ਵੀਜ਼ੇ ਤੇ ਨਹੀਂ ਹਨ, ਤੇ ਇਹ ਸਰਕਾਰ ਨੂੰ ਇਸ ਨੂੰ ਵੀ ਵਾਪਸ ਲੈਣ ਲਈ ਕਹਿ ਰਿਹਾ ਹੈ। ਰਿਜ਼ਰਵ ਬੈਂਕ ਨੇ ਹਾਲ ਹੀ ਵਿਚ ਵਿਆਜ ਦਰਾਂ ਵਿਚ ਹੋਰ ਵਾਧੇ ਦੀ ਉਮੀਦ ਕਰਨ ਦੀ ਚੇਤਾਵਨੀ ਦਿੱਤੀ ਸੀ ਅਤੇ ਹੁਣ ਇਸ ਨੇ ਦੱਸਿਆ ਹੈ ਕਿ ਅਜਿਹਾ ਕਿਉਂ ਹੈ। ਮੁਦਰਾ ਨੀਤੀ ਤੇ ਇਸ ਦੇ ਨਵੀਨਤਮ ਬਿਆਨ ਵਿਚ ਇਸ ਨੇ ਨਵੰਬਰ ਤੋਂ ਆਪਣੇ ਪਿਛਲੇ ਮਹਿੰਗਾਈ ਪੂਰਵ ਅਨੁਮਾਨਾਂ ਲਈ ਇਕ ਅਪਡੇਟ ਦਾ ਖੁਲਾਸਾ ਕੀਤਾ ਹੈ ਜਿਸ ਵਿਚ ਦਿਖਾਇਆ ਗਿਆ ਹੈ ਕਿ ਖਪਤਕਾਰਾਂ ਦੀਆਂ ਕੀਮਤਾਂ ਪਹਿਲੀ ਭਵਿੱਖਬਾਣੀ ਨਾਲੋਂ ਉੱਚੀਆਂ ਤੇ ਲੰਬੇ ਸਮੇਂ ਲਈ ਹੋਣਗੀਆਂ। ਕੀਮਤਾਂ ਨੂੰ ਉੱਚਾ ਚੁੱਕਣ ਵਾਲੇ ਕਾਰਕਾਂ ਵਿਚੋਂ ਇਕ ਮਜ਼ਦੂਰੀ ਵਿਚ ਵਾਧਾ ਹੈ ਜਿਸ ਦੇ ਸਾਲ ਦੇ ਅੰਤ ਤੱਕ 4.2% ਤੱਕ ਪਹੁੰਚਣ ਦੀ ਭਵਿੱਖਬਾਣੀ ਕੀਤੀ ਗਈ ਹੈ। ਅਰਥਸ਼ਾਸਤਰੀ ਟੋਨੀ ਸਾਇਕਾਮੋਰ ਦੱਸਦੇ ਹਨ ਕਿ ਸਾਲ ਦੇ ਕਿਹੜੇ ਮਹੀਨਿਆਂ ਵਿਚ ਅਗਲੀ ਵਿਆਜ ਦਰ ਵਧਣ ਦੀ ਉਮੀਦ ਕੀਤੀ ਜਾ ਸਕਦੀ ਹੈ।
We're now looking at an additional 75 basis points of rate hikes based on what the interest rate market is forecasting. So in a nutshell, that puts interest rates up at 4.1%. Now, how that might play out is probably 25 basis points each in March, April and May. And there we are at 4.1%. So that's where we are currently.
Federal Khajanchi Jim Chalmers da kehna hai ki sarkar is hafte kendri Queensland vich ਇੱਕ ਪ੍ਰਸਤਾਵਿਤ ਖਾਨ ਨੂੰ ਰੱਦ ਕਰਨ ਦੇ ਬਾਵਜੂਦ ਸਰੋਤ ਉਦਯੋਗ ਦਾ ਸਮਰਥਨ ਕਰਦੀ ਹੈ। ਕਾਰੋਬਾਰੀ ਕਲਾਈਵ ਪਾਮਰਸ ਰੌਕਹੈਂਪਟਨ ਦੇ ਉੱਤਰ ਪੱਛਮ ਵਿਚ ਕੁਈਨਜ਼ਲੈਂਡ ਵਿਚ ਇੱਕ ਓਪਨ ਕੱਟ ਕੋਲੇ ਦੀ ਖਾਣ ਦਾ ਪ੍ਰਸਤਾਵ ਕਰ ਰਿਹਾ ਸੀ ਜਿਸ ਵਿਚ 25 ਸਾਲਾਂ ਲਈ ਹਰ ਸਾਲ ਨਿਰਯਾਤ ਲਈ 10 ਮਿਲੀਅਨ ਟਨ ਕੋਲਾ ਪੈਦਾ ਕਰਨ ਦੀ ਸਮਰੱਥਾ ਹੋਣੀ ਸੀ। ਵਾਤਾਵਰਣ ਮੰਤਰੀ ਟਾਨਿਆ ਪਿਲਬਰਿਸਕ ਨੇ ਵਾਤਾਵਰਣ ਦੇ ਆਧਾਰ ਤੇ ਪ੍ਰਸਤਾਵ ਨੂੰ ਰੋਕ ਦਿੱਤਾ। ਇਹ ਕਹਿੰਦੇ ਹੋਏ ਕਿ ਯੋਜਨਾਬੱਧ ਮਾਈਨ ਗ੍ਰੇਟ ਬੈਰੀਅਰ ਰੀਫ ਦੇ ਬਹੁਤ ਨੇੜੇ ਸੀ ਅਤੇ ਇਸ ਨੂੰ ਨਾ ਪੂਰਾ ਹੋਣ ਵਾਲਾ ਨੁਕਸਾਨ ਪਹੁੰਚਾਏਗੀ। ਪਰ ਸ੍ਰੀਮਾਨ ਚਾਮਸ ਦਾ ਕਹਿਣਾ ਹੈ ਕਿ ਇਹ ਫੈਸਲੇ ਕੇਸ ਦਰ ਕੇਸ ਦੇ ਆਧਾਰ ਤੇ ਲਏ ਜਾਂਦੇ ਹਨ ਅਤੇ ਇਸ ਨੂੰ ਮਾਈਨਿੰਗ ਉਦਯੋਗ ਦੇ ਸਮੁੱਚੇ ਤੌਰ ਤੇ ਰੱਦ ਕਰਨ ਵਜੋਂ ਨਹੀਂ ਦੇਖਿਆ ਜਾਣਾ ਚਾਹੀਦਾ।
We are big supporters of the resource industry. You know, there's no net zero without the resources sector. The resources sector creates jobs and opportunities for Australians right around the country, and especially here in Queensland. We support the industry, we make these decisions on their merits, and we weigh up all of the relevant considerations, including the future of the reef.
Tiao, hun sunde ha khabran kheed sansar diyan. ਰਗਬੀ ਲੀਗ ਸਟਾਰ ਕੋਡੀ ਵਾਕਰ ਦਾ ਕਹਿਣਾ ਹੈ ਕਿ ਸਵਦੇਸ਼ੀ ਆਲ ਸਟਾਰਸ ਟੀਮ ਦੇ ਨਾਲ ਕੈਂਪ ਵਿੱਚ ਇੱਕ ਹਫ਼ਤਾ ਬਿਤਾਉਣਾ ਉਸ ਦੇ ਕਰੀਅਰ ਦੀ ਸਭ ਤੋਂ ਮਾਣ ਵਾਲੀ ਪ੍ਰਾਪਤੀ ਹੈ। ਵਾਕਰ ਨੇ ਕੈਂਪ ਦੀ ਵਰਤੋਂ ਕੋਚਿੰਗ ਅਤੇ ਮੈਂਟਰਿੰਗ ਬਾਰੇ ਸਿੱਖਣ ਲਈ ਕੀਤੀ ਹੈ ਜਦੋਂ ਉਹ ਆਪਣੇ ਭਵਿੱਖ ਨੂੰ ਆਪਣਾ ਰਗਬੀ ਲੀਗ ਖੇਡਣ ਵਾਲਾ ਕਰੀਅਰ ਮੰਨਦਾ ਹੈ। ਉਹ ਕਹਿੰਦਾ ਹੈ ਕਿ ਬੋਲਣ ਵਾਲੇ ਖਿਡਾਰੀ ਆਪਣੇ ਪਲੇਟਫਾਰਮ ਦੀ ਵਰਤੋਂ ਉਹਨਾਂ ਮੁੱਦਿਆਂ ਦੇ ਪੀੜ੍ਹੀਆਂ ਦੇ ਦਬਾਅ ਦੀ ਵਕਾਲਤ ਕਰਨ ਲਈ ਕਰ ਸਕਦੇ ਹਨ ਜੋ ਆਦਿਵਾਸੀ ਅਤੇ ਟੋਰਸ ਸਟ੍ਰੇਟ ਆਈਲੈਂਡਰ ਭਾਈਚਾਰਿਆਂ ਨੂੰ ਪ੍ਰਭਾਵਿਤ ਕਰਦੇ ਹਨ। ਸਵਦੇਸ਼ੀ ਆਲ ਸਟਾਰਸ ਦਾ ਮੁਕਾਬਲਾ ਕੱਲ੍ਹ ਨਿਊਜ਼ੀਲੈਂਡ ਵਿਚ ਮਾਓਰੀ ਆਲ ਸਟਾਰਸ ਨਾਲ ਹੋਵੇਗਾ ਜਿੱਥੇ ਦੋਵੇਂ ਸੱਭਿਆਚਾਰਾਂ ਦਾ ਜਸ਼ਨ ਮਨਾਇਆ ਜਾਵੇਗਾ ਅਤੇ ਪ੍ਰਦਰਸ਼ਨ ਕੀਤਾ ਜਾਵੇਗਾ। ਤੇ ਆਓ ਹੁਣ ਜਾਣਦੇ ਹਾਂ ਮੁਦਰਾ ਸਫੀਤੀ ਦੀਆਂ ਦਰਾਂ। ਇੱਕ ਆਸਟ੍ਰੇਲੀਆਈ ਡਾਲਰ US ਦੇ 69 ਸੈਂਟ ਦੇ ਬਰਾਬਰ, ਭਾਰਤ ਦੇ 57.18 ਰੁਪਏ ਦੇ ਬਰਾਬਰ ਤੇ ਪਾਕਿਸਤਾਨ ਦੇ 188.03 ਰੁਪਏ ਦੇ ਬਰਾਬਰ ਦਰਜ ਕੀਤਾ ਗਿਆ। ਤੇ ਆਓ ਹੁਣ ਜਾਣਦੇ ਹਾਂ ਦੇਸ਼ ਭਰ ਵਿਚ ਕੱਲ੍ਹ ਦੇ ਮੌਸਮ ਦਾ ਹਾਲ। ਕੱਲ੍ਹ ਦੇਸ਼ ਭਰ ਵਿਚ ਮੌਸਮ ਦਾ ਅਨੁਮਾਨ ਕੁਝ ਇਸ ਤਰ੍ਹਾਂ ਲਗਾਇਆ ਗਿਆ ਹੈ। ਪਰਥ ਧੁੱਪ ਨਿਕਲੀ ਰਹੇਗੀ, ਤਾਪਮਾਨ 30 ਡਿਗਰੀ। ਐਡਲੇਡ ਕੁਝ ਬੱਦਲਵਾਈ ਰਹੇਗੀ, ਤਾਪਮਾਨ 25 ਡਿਗਰੀ। ਮੈਲਬਰਨ ਜ਼ਿਆਦਾਤਰ ਧੁੱਪ ਰਹੇਗੀ, ਤਾਪਮਾਨ 29 ਡਿਗਰੀ। ਹੋਬਾਰਟ 1-2 ਮੀਂਹ, ਤਾਪਮਾਨ 25 ਡਿਗਰੀ। ਕੈਨਬਰਾ ਧੁੱਪ ਨਿਕਲੀ ਰਹੇਗੀ, ਤਾਪਮਾਨ 32 ਡਿਗਰੀ। ਸਿਡਨੀ ਤੇ ਬ੍ਰਿਸਬਨ ਵੀ ਧੁੱਪ ਰਹੇਗੀ, ਤਾਪਮਾਨ ਕ੍ਰਮਵਾਰ 32 ਤੇ 33 ਡਿਗਰੀ। ਕੇਨਸ 1-2 ਮੀਂਹ, ਤਾਪਮਾਨ 31 ਡਿਗਰੀ ਤੇ ਡਾਰਵਿਨ ਸੰਭਾਵੀ ਤੂਫਾਨ ਤੇ ਭਾਰੀ ਮੀਂਹ, ਤਾਪਮਾਨ 31 ਡਿਗਰੀ। ਤੇ ਇਸ ਦੇ ਨਾਲ ਹੀ ਅੱਜ ਦਾ ਖਬਰਨਾਮਾ ਇੱਥੇ ਹੀ ਖਤਮ ਹੁੰਦਾ ਹੈ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।